ਸਿਲੰਗ ਮਹੱਲਾ ਪਹਿਲਾ ਆਨੜੀਏ ਮਾਨੜਾ ਕਾਏ ਕਰੇ।
ਸੌ ਸੁਹਾਗਣਾ ਬਣ ਕੇ ਮਹਾਰਾਜ ਦੇ ਪਾਸੋਂ ਆ ਕੇ ਲੋਕ ਸੌ ਦੀਆਂ ਗੱਲਾਂ ਪੁੱਛਿਆ ਕਰਦੇ। ਇਸਤਰੀਆਂ ਦਾ ਰਿਵਾਸ ਮੁਸਲਮਾਨ ਫਕੀਰ ਬਹੁਤ ਧਾਰਦੇ ਹੋਏ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਇਹ ਰਹਿਤ ਬਖਸ਼ਦੇ, ਸਿੱਖਾਂ ਨੂੰ ਵੀ ਕਈਆਂ ਨੇ ਸਖੀਆਂ ਬਣੀਆਂ ਹੋਇਆ ਕਰਨਾ ਸੀ। ਇਹ ਤਾਂ ਸਤਿਗੁਰੂ ਜੀ ਨੇ ਪੰਜਾਂ ਕਕਾਰਾਂ ਦੀ ਰਹਿਤ ਬਖਸ਼ੀ ਹੈ, ਤਾਂ ਹੀ ਗਰੀਬ ਨਵਾਜ ਜੀ ਦੀ ਬਖਸ਼ੀ ਨਾਲ ਰਹਿਤ ਵਹਿਤ ਰੱਖਦੇ ਹੈ। ਸੋ ਸੌ ਦੀ ਗੱਲਾਂ ਪੁੱਛਣ ਵਾਲੀਆਂ ਨੂੰ ਵੇਖ ਕੇ ਉੱਤਰ ਦਿੰਦੇ ਹਨ ਉਸੇ ਪ੍ਰਕਾਰ।
ਇਆਨੜੀਏ ਮਾਨੜਾ ਕਾਏ ਕਰੇ,
ਇਆਨੜੀਏ ਸ਼ਾਸਤਰ ਗਿਆਨ ਤੋਂ ਰਹਿਤ ਇਆਣੀਏ, ਸ਼ਾਸਤਰ ਸੰਸਕਾਰਾਂ ਤੋਂ ਰਹਿਤ ਹੋਣੇ ਕਰਕੇ ਇਆਣੀ ਹੈ, ਤੁਹਾਨੂੰ ਸ਼ਾਸਤਰਾਂ ਦਾ ਗਿਆਨ ਨਹੀਂ, ਜਾਂ ਅਗਿਆਨ ਕਰਕੇ ਇਆਨੜੀਏ ਇਆਣੀ ਹੋਈ ਹੈ। ਤੇ ਸਾਧਨਾ ਦਾ ਮਾਨੜਾ ਕਾਏ ਕਰੇ, ਕੀ ਸਾਧਨਾ ਦਾ ਮਾਣ ਕਰਦੀ ਹੈ?
ਆਪਣੜ ਘਰ ਹਰ,
ਆਪਣੇ ਹਿਰਦੇ ਰੂਪੀ ਘਰ ਚ ਹਰੀ ਪਰਮੇਸ਼ਰ ਹੈ।
ਰੰਗੂ ਕੀ ਨਾ ਮਾਣ,
ਉਸ ਪਰਮੇਸ਼ਰ ਦੇ ਰੰਗ ਆਨੰਦ ਨੂੰ ਕਿਉਂ ਨੀ ਸਿੱਖੀਏ, ਮਾਨਣਾ ਕਰਦੀ ਮਾਨਣਾ ਕਰ।
ਸਹੁ ਨੇੜੇ ਤਦ ਕਮਲੀਏ,
ਉਹ ਸਹੁ ਪਰਮੇਸ਼ਰ ਅਤਿਅੰਤ ਨੇੜੇ ਹੈ, ਜੇ ਸ਼ਾਸਤਰ ਸੰਸਕਾਰਾਂ ਤੋਂ ਰਹਿਤ ਹੋਣੇ ਕਰਕੇ ਧਨ ਜੀਵ ਰੂਪੀ ਇਸਤਰੀਏ ਕਮਲੀਏ, ਦੇਹ ਅਧਿਆਸ ਰੂਪੀ ਸ਼ਰਾਬ ਪੀ ਕੇ ਕਮਲੀ ਹੋਈ ਏ,
ਬਾਹਰ ਕਿਆ ਢੂੰਡੇ,
ਬਾਹਰ ਸੰਸਾਰ ਵਿਚ ਕੀ ਭਾਲਦੀ ਫਿਰਦੀ, ਉਸ ਨੂੰ ਅੰਤਰਮੁਖ ਬਿਰਤੀ ਕਰਕੇ ਨੀ ਵੇਖਦੀ ਹਾਂ।
ਭੈ ਕੀਆ ਦੇਹ ਸਲਾਈਆ ਨੈਣੀ,
ਜਿਹੜਾ ਭੈ ਧਾਰਨ ਕਰਨਾ ਹੈ ਪਰਮੇਸ਼ਰ ਦਾ, ਇਹ ਹੈ ਸੁਰਮਾ ਜੁਗਤੀ ਰੂਪੀ ਸਲਾਈਆਂ ਮਨ ਬੁੱਧ ਰੂਪੀ ਨੇਤਰਾਂ ਚ ਦੇਣਾ ਕਰ,
ਭਾਵ
ਸਭਾ ਰੂਪੀ ਲੈ ਕਰਕੇ ਸੁਰਮੇਦਾਨੀ ਦੇ ਵਿਚੋਂ ਗਿਆਨ ਰੂਪੀ ਸੁਰਮਾ,
ਭਾਵ ਕਾ ਕਰ ਸੀਗਾਰ,
ਜਿਹੜਾ ਪ੍ਰੇਮ ਕਰਨਾ ਭੈ ਰੂਪੀ ਸੁਰਮੇ ਦੀਆਂ ਜੁਗਤੀ ਰੂਪੀ ਸਲਾਈਆਂ ਦੇ ਨਾਲ, ਮਨ ਬੁੱਧ ਰੂਪੀ ਨੇਤਰਾਂ ਚ ਸਲਾਈਆਂ ਪਾਉਣਾ ਕਰ,
ਭਾਵ ਕਾ ਕਰ ਸੀਗਾਰ,
ਜਿਹੜਾ ਭਾਵ ਭੈ ਦੇ ਨਾਲ ਨਾਨਕ ਜਿਨ ਮਨ ਭਾਉ ਤਨਾ ਮਨ ਭਾਉ ਪ੍ਰੇਮ ਕਰਨਾ ਹੈ, ਇਹ ਸ਼ਿੰਗਾਰ ਕਰ। ਪਰਮੇਸ਼ਰ ਦਾ ਪ੍ਰੇਮ ਹੀ ਸਾਰੇ ਸਾਧਨਾ ਦਾ ਸ਼ਿੰਗਾਰ ਹੈ। ਉਤੋਂ ਤਾੜਕ ਸਾਧ ਲਿਆ, ਅੰਦਰੋਂ ਨਿਗਾਹ ਸਾਫ ਨਾ ਹੋਈ ਤਾਂ ਕੀ ਫਾਇਦਾ ਹੋਇਆ? ਕਿਉਂ ਪ੍ਰੇਮ ਜਿਹੜਾ ਮਹਾਰਾਜ ਨੇ ਕਰਨਾ ਉਹ ਸ਼ਿੰਗਾਰ ਕਰ।
ਤਾਂ ਸੁਹਾਗਣ ਜਾਣੀਏ ਲਾਗੀ,
ਤਾਂ ਤੂੰ ਸੁਹਾਗਵੰਤੀ ਲਾਗੀ ਨਾ ਚੱਲੀ ਹੋਈ, ਪੋਠੋਹਾਰ ਦੀ ਬੋਲੀ ਹੈ, ਲਗਾ ਲਗਾ ਕਹਿੰਦੇ ਹੈ, ਤੂੰ ਲੱਗੀ ਚੱਲੀ ਹੋਈ ਪਰਮੇਸ਼ਰ ਵੱਲ, ਤਾਂ ਤੂੰ ਸੁਹਾਗਣ ਲੱਗੀ ਹੋਈ ਪਰਮੇਸ਼ਰ ਵੱਲ ਜਾਣੀ ਜਾਵੇ ਕਹੀ ਜਾਵੇ ਜੀ।
ਜਾਂ ਸਹੁ ਧਰੇ ਪਿਆਰ,
ਜੋ ਸਹੁ ਪਤੀ ਪਰਮੇਸ਼ਰ ਤੇਰੇ ਚ ਪਿਆਰ ਕਰੇਗਾ, ਤੇ ਤੂੰ ਸਹੁ ਪਿਆਰ ਪ੍ਰੇਮ ਪਰਮੇਸ਼ਰ ਚ ਪਿਆਰ ਧਾਰੇਗੀ।
ਨਿਆਣੀ ਬਾਲੀ ਕਿਆ ਕਰੇ,
ਨਿਆਣੀ ਅਗਿਆਤ ਹੈ ਤੇ ਬਾਲਕੀ ਜਿਹੜੀ ਹੋਵੇ, ਨਿਆਣੀ ਸ਼ਾਸਤਰ ਸੰਸਕਾਰਾਂ ਤੋਂ ਰਹਿਤ ਹੈ ਤੇ ਬਾਲੀ ਅਗਿਆਨ ਦੇ ਸਹਿਤ ਬਾਲਕੀ ਹੈ, ਤੇ ਸ਼ੌਕ ਅਵਸਥਾ ਤੁਸੀਂ ਨਹੀਂ ਹੈ, ਕੀ ਕਰ ਸਕਦੀ ਹੈ?
ਜਾਂ ਧਨ ਕੰਤ ਨਾ ਭਾਵ,
ਜੇ ਕਰਕੇ ਧਨ ਇਸਤਰੀ ਜੀਵ ਰੂਪੀ ਕੰਤ ਪਤੀ ਅਕਾਲ ਪੁਰਖ ਨੂੰ ਨਹੀਂ ਚੰਗੀ ਲੱਗਦੀ,
ਕਰਨ ਪਲਾਹ ਕਰੇ ਬਹੁਤੇ,
ਕਰਨ ਕੀਰਨੇ ਪਾਉਂਦੀ ਰਹਿੰਦੀ ਹੈ, ਪਲਾਹ ਪ੍ਰਯਤਨ ਕਰਦੇ ਰਹਿੰਦੇ ਬਹੁਤ ਸਾਰੇ ਲੋਕ,
ਸਾ ਧਨ ਮਹਿਲ ਨਾ ਪਾਵੈ,
ਇਸ ਪ੍ਰਕਾਰ ਉਹ ਸਾ ਜਿਗਿਆ ਜੀਵ ਰੂਪੀ ਇਸਤਰੀ ਮਹਲ ਸਰੂਪ ਨੂੰ ਨਹੀਂ ਪਾ ਸਕਦੀ ਹੈ।
ਬਿਨ ਕਰਮਾ ਕਿਸ ਪਾਈਐ ਨਾਹੀ,
ਨਿਸਕਾਮ ਕਰਮਾ ਕੀਤਿਆਂ ਤੋਂ ਬਗੈਰ ਕੁਝ ਨਹੀਂ ਪ੍ਰਾਪਤ ਹੁੰਦਾ, ਬਿਨਾਂ ਗੁਰਾਂ ਦੀ ਕਿਰਪਾ ਤੋਂ ਬਗੈਰ ਕੁਝ ਨਹੀਂ ਪ੍ਰਾਪਤ ਹੁੰਦਾ ਹੈ,
ਜੀ ਬਹੁਤ
ਕਮਾਈ ਕਰੀ ਤੋਂ ਬਗੈਰ ਕੁਝ ਨਹੀਂ ਪ੍ਰਾਪਤ ਹੁੰਦਾ,
ਜੀ ਬਹੁਤ ਤੀਰਾ ਧਾਰ,
ਜੇ ਬਹੁਤ ਸਾਰਾ ਭਾਈ ਦੌੜਦਾ ਵੀ ਫਿਰੇ ਧੋਣੇ ਕਰਕੇ ਹੱਥ ਨੀ ਕੁਛ ਆਉਂਦਾ, ਮਨ ਵਾਸ਼ਨਾ ਚ ਦੌੜਦਾ ਰਹਿੰਦਾ ਹੈ,
ਲੱਭ ਲੋਭ
ਸਾਧਨਾ ਚ ਬਹੁਤ ਸਾਰਾ ਦੌੜਦਾ ਰਹੇ, ਜੇ ਕਰਕੇ
ਲੱਭ ਲੋਭ ਅਹੰਕਾਰ ਕੀ ਮਾਤੀ,
ਜਿਨ੍ਹਾਂ ਦੀ ਬਿਰਤੀ ਲੱਭ ਖਾਣ ਦੇ ਵਿਚ, ਲੋਭ ਜੋੜਨ ਦੇ ਵਿਚ, ਫਿਰ ਆਪਦੇ ਸਾਧਨਾ ਦੇ ਹੰਕਾਰ ਵਿਚ ਮਸਤ ਹੋਈ ਹੈ,
ਮਾਇਆ ਮਾਹ ਸਮਾਣੀ,
ਉਹ ਤਾਂ ਭਾਈ ਮਾਇਆ ਵਿਚ ਹੀ ਬਿਰਤੀ ਸਮਾ ਗਈ, ਲੀਨ ਹੋ ਗਈ ਹੈ,
ਇੰਨੀ ਬਾਤੀ ਸਹੁ ਪਾਈ ਹੈ ਨਾ,
ਇਹਨਾਂ ਬਚਨਾਂ ਕਰਕੇ ਸਹੁ ਪਤੀ ਪਰਮੇਸ਼ੁਰ ਨਹੀਂ ਪਾਇਆ ਜਾਂਦਾ ਕਿਸੇ ਪ੍ਰਕਾਰ,
ਭਈ ਕਾਮਣ
ਕਾਮਣ ਜੀਵ ਰੂਪੀ ਇਸਤਰੀ ਇਆਣੀ ਸ਼ਾਸਤਰ ਸੰਸਕਾਰਾਂ ਤੋਂ ਰਹਿਤ ਹੋਣੇ ਕਰਕੇ ਇਆਣੀ ਅਗਿਆਨਣ ਹੋ ਰਹੀ ਹੈ, ਪਰਮਾ ਸ਼ੌਕ ਅਵਸਥਾ ਤੋਂ ਰਹਿਤ ਹੋਣੇ ਤੇ
ਜਾਏ ਪੁੱਛੋ ਸੁਹਾਗਣੀ ਵਾਹ
ਵਾਹੇ ਪਾਸੋਂ ਦਾ ਨਾਂ ਹੁੰਦਾ ਸੁਹਾਗਣੀਆਂ ਸੁਹਾਗਵੰਤੀਆਂ ਜਿਹੜੀਆਂ ਹਨ ਵਾਹੇ ਇਸਤਰੀਆਂ ਜਾਂ ਸੁਹਾਗਵੰਤੀਆਂ ਵਾਹ ਉਹਨਾਂ ਦੇ ਪਾਸੋਂ ਪੁੱਛਣਾ ਕਰੋ ਜਿਨ੍ਹਾਂ ਨੂੰ ਸਰੂਪ ਅਕਾਲ ਪੁਰਖ ਦੇ ਦਾ ਸੁਹਾਗ ਆਨੰਦ ਪ੍ਰਾਪਤ ਹੋਇਆ ਹੈ।
ਜਿੰਨੀ ਬਾਤੀ ਸੌ ਪਾਈ
ਇਹ ਸਖੀਓ ਕਿਹੜੀਆਂ ਬਚਨਾਂ ਕਰਕੇ ਸੌ ਪਤੀ ਅਕਾਲ ਪੁਰਖ ਪਾਇਆ ਜਾਂਦਾ ਦੱਸੋ।
ਜੋ ਕਿਸ ਕਰੇ ਸੋ ਭਲਾ ਕਰ ਮੰਨ
ਤੋਂ ਉੱਤਰ ਦਿੰਦੀਆਂ ਨੇ ਮਹਾਤਮਾ ਸਖੀਆਂ, ਜੋ ਕੋਈ ਵਾਹਿਗੁਰੂ ਕਰਦਾ ਹੈ ਉਹ ਭਲਾ ਕਰਕੇ ਸਖੀ ਮੰਨਣਾ ਕਰੀਏ।
ਹਿਕਮਤ ਹੁਕਮ ਚੁਕਾਈ
ਜਿਹੜੀ ਹੁਕਮਤ ਚਤਰਾਈ ਫੁਰਦੀ ਹੈ ਮਨ ਦੇ ਅੰਦਰ, ਕਿ ਚਤਰਾਈ ਦੇ ਨਾਲ ਕਹਿਣਾ ਕਿ ਮੈਂ ਐਂ ਕਰ ਸਕਦਾ, ਮੈਂ ਛਿਲੇ ਕੱਢ ਕੇ ਐਂ ਕਰ ਸਕਦਾ, ਇਹ ਚਤਰਾਈ। ਤੇ ਹੁਕਮ ਮੇਰੇ ਸੇਵਕ ਦਾ ਮੁਕੱਦਮਾ ਜਿਤਾ ਦਿਓ ਜਾਂ ਇਹਦੇ ਮੁੰਡਾ ਦੇ ਦਿਓ, ਇਹ ਹੁਕਮ ਨਹੀਂ ਰੱਬ ਤੇ ਕਰਨਾ ਬਣਦਾ। ਹੁਕਮ ਕਰਨਾ ਵੀ ਚੁਕਾ ਦਈਏ, ਚੱਕ ਦਈਏ।
ਜਾ ਕੇ ਪ੍ਰੇਮ ਪਦਾਰਥ ਪਾਈ,
ਜਿਨ੍ਹਾਂ ਸਤਿਗੁਰਾਂ ਦੇ ਪਾਸੋਂ ਪ੍ਰੇਮ ਰੂਪੀ ਪਦਾਰਥ ਪਾਈ ਦਾ ਹੈ,
ਤੋ ਚਰਨੀ ਚਿਤ ਲਾਈ,
ਸਤਿਗੁਰਾਂ ਦੇ ਨਾਲ ਚਰਨ ਉਹਨਾਂ ਦੇ ਚਰਨਾਂ ਚਿੱਤ ਦੀ ਬਿਰਤੀ ਨੂੰ ਲਾਉਣਾ ਕਰੀਏ।
ਸਹ ਕਹਿ ਸੂ ਕੀਜੈ ਤਨ ਮਨੋ ਦੀਜੈ,
ਇਹ ਮਹਾਰਾਜ ਸਤਿਗੁਰੂ ਤਾਂ ਆਪ ਹੀ ਆਪ ਕਿਰਪਾ ਕਰੋ ਤਾਂ ਕਹਿੰਦੇ ਹਨ। ਵਾਹਿਗੁਰੂ ਜੋ ਪਤੀ ਕਹਿੰਦਾ ਹੈ ਫੇ ਸਖੀ ਉਹ ਭਾਣੇ ਦੇ ਬਚਨਾਂ ਨੂੰ ਕਰਨਾ ਚਾਹੀਦਾ ਜੋ ਆਗਿਆ ਹੈ ਪਰਮੇਸ਼ਵਰ ਦੀ।
ਤਨ ਮਨੋ ਦੀ
ਤਨ ਦੇ ਮਨ ਦਾ ਹੰਕਾਰ ਨਾ ਕਰੀਏ, ਭੇਟਾ ਕਰ ਦਈਏ ਮਹਾਰਾਜ ਦੀ।
ਐਸਾ ਪਰਮਲ ਲਾਜ
ਜਿਹੜਾ ਗੁਣ ਧਾਰਨ ਕਰਨਾ, ਸਖੀ ਚੱਲਣ ਲਾਉਣਾ ਕਰੀਏ, ਮੈਂ ਕਹਾਂ ਆਉਣ ਵਾਲਾ।
ਏਵ ਕਹਿ ਸੁਹਾਗਣੀ ਭੈਣ,
ਇਸ ਪ੍ਰਕਾਰ ਸੁਹਾਗਵੰਤੀਆਂ ਮਹਾਤਮਾ ਕਹਿੰਦੀਆਂ, ਹੇ ਭੈਣੇ ਭੈ ਦੇ ਸੰਯੁਕਤ ਹੋ,
ਇੰਨੀ ਬਾਤੀ ਸਭ ਪਾਈਏ,
ਇਹਨਾਂ ਬਚਨਾਂ ਨੂੰ ਮੰਨਣੇ ਕਰਕੇ ਪਰਮੇਸ਼ਵਰ ਪਤੀ ਲਈਦਾ ਹੈ।
ਆਪ ਗਵਾਈਏ ਤਾਂ ਸਹੁ ਪਾਈਏ,
ਇਸ ਕੀ ਆਪਾਂ ਭਾਵ ਦਿਲ ਚੋਂ ਗਵਾ ਦਈਏ ਤਾਂ ਉਸ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ।
ਔਰ ਕੈਸੀ ਚਤੁਰਾਈ,
ਹੋਰ ਕਿਸ ਪ੍ਰਕਾਰ ਵਾਹਿਗੁਰੂ ਨਾਲ ਕਿਸੇ ਦੀ ਚਤੁਰਾਈ ਚੱਲ ਸਕਦੀ ਹੈ? ਕੋਈ ਚਤੁਰਾਈ ਨੀ ਕਿਸੇ ਦੀ ਚੱਲ ਸਕਦੀ ਵਾਕਾਂ ਦੀ।
ਸਹੁ ਨਜ਼ਰ
ਕਰ ਸ਼ਾਸਤਰ ਪੜ੍ਹਨੇ ਕਰਕੇ ਚਾਤੁਰਤਾ ਸਿੱਖ ਲਈ ਧਾਰਨਾ ਤੋਂ ਬਿਨਾਂ ਕਿਸੇ ਪ੍ਰਕਾਰ ਪ੍ਰਾਪਤੀ ਨਹੀਂ ਹੁੰਦੀ ਹੈ।
ਸਹੁ ਨਜ਼ਰ ਕਰ ਦੇਖੈ ਸੂ ਦਿਨ ਲਿਖੈ,
ਜਦੋਂ ਪਰਮੇਸ਼ਰ ਪਤੀ ਕਿਰਪਾ ਦ੍ਰਿਸ਼ਟੀ ਕਰਕੇ ਤੱਕਦਾ ਹੈ ਉਹ ਦਿਨ ਲੇਖੇ ਚ ਪ੍ਰਵਾਨਗੀ ਚ ਹੋ ਜਾਂਦਾ ਹੈ। ਉਹ ਦਿਨ ਸਮਾਂ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਗਿਆਨ ਰੂਪੀ ਦਿਨ ਜਦੋਂ ਆ ਜਾਂਦਾ ਹੈ।
ਕਾਮਣ ਨੌ ਨਿਧ ਪਾਈ,
ਉਸ ਕਾਮਣ ਨਵੇਂ ਨਿਧੀਆਂ ਧਰਮਾਂ ਜਿਤਨੀਆਂ ਹਨ, ਨੌ ਨਿਧੀਆਂ ਸਨ ਬਸਨਾਰਕ, ਇਹ ਸਾਰੀਆਂ ਨਵਦਾ ਰੂਪੀ ਭਗਤੀ ਨਵਾਂ ਗੋਲਕੰਦ ਦੀ ਆਧਾਰ ਰੂਪ ਪਰਮੇਸ਼ਵਰ ਦੀ ਪ੍ਰਾਪਤੀ ਕਰ ਲਈ ਹੈ।
ਆਪਣੇ ਕੰਤ ਪਿਆਰੀ ਸਾ ਸੁਹਾਗ,
ਜਿਹੜੀ ਆਪਣੇ ਪਤੀ ਅਕਾਲ ਪੁਰਖ ਨੂੰ ਪਿਆਰੀ ਹੋਈ ਹੈ ਸੋ ਸੁਹਾਗਵੰਤੀ ਹੈ ਮਹਾਤਮਾ।
ਨਾਨਕ ਸਾ ਸਭਰਾਈ,
ਸਤਿਗੁਰੂ ਜੀ ਕਹਿੰਦੇ ਨੇ ਸਾ ਸਭਰਾਈ ਉਹ ਸਹਿਤ ਸੁਣ ਗੁਣਾ ਰੂਪੀ ਭਰਾਵਾਂ ਦੇ ਹੈ, ਤੇ ਸਾ ਸਭਰਾਈ ਸਾਰਿਆਂ ਕਾਲਾਂ ਚੋਂ ਪਰਮੇਸ਼ਵਰ ਦੇ ਆਨੰਦ ਨੂੰ ਮਾਣਦੀ ਹੈ। ਸਾ ਸਭਰਾਈ ਸਾਰਿਆਂ ਦੀ ਪਟਰਾਣੀ, ਉਹ ਸਭ ਤੋਂ ਸਿਰੋਮਣੀ ਹੈ।
ਐਸਾ
ਬ੍ਰਹਮ ਗਿਆਨੀ ਉਹ ਸਭ ਤੋਂ ਉੱਚਾ, ਸਭ ਤੇ ਸੂਚਾ, ਜਾਂ ਕਿ ਹਿਰਦੇ ਵਸਿਆ ਹਰ ਪੁਰਖ ਭਗਵਾਨ।
ਐਸਾ ਰੰਗ ਰਾਤੀ ਸਹਿਜ ਕੀ ਮਾਤੀ,
ਐਸਾ ਇਹੋ ਜਿਹਾ ਜਿਹੜਾ ਕਥਨ ਕੀਤਾ ਹੈ ਰੰਗ ਆਨੰਦ, ਇਸ ਵਿੱਚ ਪ੍ਰੇਮ ਵਿੱਚ ਰਤੀ ਹੋਈ ਹੈ ਜਿਹੜੀ, ਸਹਿਜ ਗਿਆਨ ਵਿੱਚ ਸ਼ਾਂਤੀ ਚ ਮਸਤ ਹੋਈ
ਹੈ।
ਜਿਨ੍ਹਾਂ ਦੀ ਵਿਕੀ ਭਾਏ ਅਨੁਸਾਰ ਹੋ ਕੇ ਮਹਾਰਾਜ ਸਮਾਈ ਹੋਈ ਹੈ, ਭਾਏ ਪ੍ਰੇਮ ਵਿੱਚ ਸਮਾਈ ਰਹਿੰਦੀ, ਹਰ ਰੋਜ਼ ਮਿਲੀ ਰਹਿੰਦੀ ਹੈ।
ਸੁੰਦਰ ਸਾਏ ਸਰੂਪ ਵਿਚੱਖਣ,
ਉਹ ਹੀ ਭਾਈ ਸੁੰਦਰ ਸੱਚੇ ਆਨੰਦ ਰੂਪ ਦੀ ਪ੍ਰਾਪਤੀ ਵਾਲੀ ਹੈ, ਸਰੂਪ ਦਿਲ ਦੀ ਸਫਾਈ ਵਾਲੀ ਹੈ, ਵਿਚੱਖਣ ਵਿਰਾਗ ਵੇਗ ਰੂਪੀ ਸ੍ਰੇਸ਼ਟ ਚਕਸ਼ਣ ਨੇਤਰਾਂ ਵਾਲੀ ਹੈ, ਚਤੁਰ ਹੈ।
ਕਹੀਏ ਸਾ ਸਿਆਣ,
ਉਹ ਹੀ ਸ਼ਾਸਤਰ ਗਿਆਨ ਚ ਪਰਮਾਰਥ ਵਿਚ ਵਿਵਹਾਰ ਚ ਸਿਆਣੀ ਕਹੀਦੀ ਹੈ ਸਰੂਪਾਨੰਦ ਵਿਚ।
ਤਿਲੰਗ ਮਹੱਲਾ ਪਹਿਲਾ, ਜੈਸੀ ਮੈਂ ਆਵੈ ਖਸਮ ਕੀ ਬਾਣੀ।
ਸਾਧ ਸੰਗਤ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਏਮਨਾਬਾਦ ਬੈਠੇ ਸਨ, ਉਸ ਵਕਤ ਗੋਬਿੰਦ ਲੋਕ ਗੁਰੂ ਸਾਹਿਬ ਜੀ ਨਾਲ ਮਿਲੇ ਹਨ, ਉਹਨਾਂ ਦੇ ਪ੍ਰਥਾਨ ਗੁਜਰੀ ਸ਼ਬਦ ਆਉਂਦਾ ਹੈ, ਜਿਸ ਵਿੱਚ ਆਉਂਦਾ ਹੈ ਨਾਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜੇ ਮੁਕੰਠ ਸਵਾਰ, ਤਾਂ ਕੋ ਅੰਤਰ ਜਾਈ ਲਖਣਾ। ਚਰਚਾ ਗੁਰੂ ਸਾਹਿਬ ਨਾਲ ਉਹਨਾਂ ਦੀ ਹੋਈ, ਸਤਿਗੁਰੂ ਜੀ ਨੇ ਉਸ ਪਰਮੇਸ਼ਰ ਦੀ ਬੇਅੰਤਤਾ ਦਿਖਾਈ, ਉਹ ਫਕੀਰ ਨਾਲ ਹੀ ਪ੍ਰੇਮ ਨਾਲ ਸਤਿਗੁਰਾਂ ਦੇ ਏਮਨਾਬਾਦ ਆ ਗਏ। ਇੱਥੇ ਜਦੋਂ ਏਮਨਾਬਾਦ ਆਏ ਤੇ ਦੋ ਦਿਨ ਹੋ ਗਏ ਫਕੀਰਾਂ ਨੂੰ ਭੁੱਖਿਆਂ ਨੂੰ ਅੰਨ ਨਾ ਖਾਧਾ। ਮਹਾਰਾਜ ਕਹਿੰਦੇ ਸੰਤੋ ਤੁਹਾਡੇ ਫਕੀਰਾਂ ਦਾ ਲਿਬਾਸ ਹੈ, ਤੁਸੀਂ ਐਂ ਕਰੋ ਜੇ ਨਹੀਂ ਬੈਠਿਆਂ ਨੂੰ ਮਿਲਦਾ ਤਾਂ ਮੰਗ ਕੇ ਰੋਟੀ ਖਾ ਪੀ ਲਓ। ਇਹ ਸੁਣ ਕੇ ਉਹ ਦੋ ਸਾਧੂ ਨਾਲ ਗਏ, ਮਰਦਾਨੇ ਨੂੰ ਕਿਹਾ ਵੀ ਨਾਲ ਭਾਈ ਲਾਲੋ ਨੂੰ ਵੀ ਲਈ ਆਇਓ। ਇਹ ਕਈਆਂ ਦੇ ਸ਼ਾਹੂਕਾਰਾਂ ਦੇ ਘਰੀਂ ਗਏ, ਕਿਸੇ ਤੋਂ ਸਿੱਧਾ ਨਾ ਮਿਲਿਆ। ਅਖੀਰ ਪਠਾਣਾਂ ਦੇ ਵਿਆਹ ਸੀ, ਉਹਨਾਂ ਤੋਂ ਸਿੱਧਾ ਲੈਣ ਵਾਸਤੇ ਗਏ। ਜਦੋਂ ਉੱਥੇ ਖੜੇ ਰਹੇ, ਕਿਸੇ ਨੂੰ ਕੁਛ ਨਾ ਕਿਹਾ ਉਹਨਾਂ ਨੇ, ਇੱਕ ਸ਼ਰਾਬੀ ਆਇਆ, ਮਰਦਾਨੇ ਨੂੰ ਧੱਕਾ ਦੇ ਕੇ ਚੋਰ ਵਿੱਚ ਸੁੱਟ ਦਿੱਤਾ। ਭਾਈ ਮਰਦਾਨੇ ਦੇ ਚੋਟ ਲੱਗੀ ਜਦੋਂ, ਉਸੇ ਵੇਲੇ ਸਾਧੂ ਵੀ ਡਰਦੇ ਮੁੜੇ ਆਏ ਦੋਵੇਂ ਗੋਬਿੰਦ ਲੋਕ, ਤੇ ਮਰਦਾਨੇ ਨੂੰ ਲੈ ਆਏ। ਭਾਈ ਲਾਲੋ ਨੂੰ ਕਹਿਤਾ, ਲਾਲੋ ਜੀ ਦੇ ਘਰ ਦਾਣੇ ਪੁੱਜੇ ਸੀ, ਉਸ ਨੇ ਭੇਟਾ ਕੀਤੇ ਆ ਕੇ। ਉਸ ਵਕਤ ਗੁਰੂ ਮਹਾਰਾਜ ਸਾਹਿਬ ਜੀ ਦੇ ਜਿਹੜੀ ਚੋਟ ਲੱਗੀ ਸੀ ਮਰਦਾਨੇ ਦੇ, ਸਤਿਗੁਰਾਂ ਨੂੰ ਵਿਖਾਈ ਕੇ ਮਹਾਰਾਜ ਮਰਦਾਨੇ ਦੇ ਚੋਟ ਮਾਰੀ ਹੈ ਸ਼ਰਾਬੀ ਨੇ। ਸੁਣ ਕੇ ਮਹਾਰਾਜ ਉਹਨਾਂ ਦੇ ਜਿਹੜੇ ਪਿਛਲੇ ਕੀਤੇ ਪਾਪ ਸੀ ਉਹਨਾਂ ਦੇ ਫਲ ਦੇਣ ਵਾਸਤੇ ਸ਼ਬਦ ਉਚਾਰਨ ਕੀਤਾ। ਸਾਧ ਸੰਗਤ ਜੀ, ਜਿਸ ਵਕਤ ਇਹ ਸ਼ਬਦ ਉਚਾਰਿਆ, 50 ਕੋਹ ਤੇ ਡੇਰਾ ਸੀ ਉਸ ਵੇਲੇ ਬਾਬਰ ਦਾ, ਇੱਕ ਪੈਰ ਦੇ ਅੰਦਰ ਹੀ ਸਾਧ ਸੰਗਤ ਜੀ ਘੋੜਿਆਂ ਤੇ ਚੜ ਕੇ ਇੱਕਦਮ ਉੱਥੇ ਏਮਨਾਬਾਦ ਆ ਮਾਰੀ। ਉਸ ਵੇਲੇ ਸ਼ਬਦ ਗੁਰੂ ਸਾਹਿਬ ਜੀ ਨੇ ਪਹਿਲਾਂ ਉਚਾਰਿਆ ਤੇ ਏਮਨਾਬਾਦ ਨੂੰ ਮਗਰੋਂ ਮਾਰਿਆ ਹੈ। ਇਹ ਸ਼ਬਦ ਭਵਿੱਖ ਦਾ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ। ਇਸ ਪਵਿੱਤਰ ਸ਼ਬਦ ਦੇ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਰਾਜ ਦੀ ਤਬਦੀਲੀ, ਪਠਾਣਾ ਦੇ ਦੀ ਤੇ ਮੁਗਲਾਂ ਦੇ ਰਾਜ ਦੀ ਪ੍ਰਾਪਤ ਹੋਣਾ ਤੇ ਉਹਨਾਂ ਦਾ ਨਾਸ਼ ਹੋਣਾ ਤੇ ਖਾਲਸੇ ਪੰਥ ਦਾ ਹੋਣਾ, ਇਹ ਸਾਰੇ ਜ਼ਿਕਰ ਕੀਤੇ ਸ਼ਬਦ ਵਿੱਚ। ਗਰੀਬ ਨਵਾਜ ਜੀ ਇਸ ਪ੍ਰਕਾਰ ਇਹ ਸ਼ਬਦ ਉਚਾਰਨ ਕੀਤਾ ਹੈ। ਭਾਈ ਲਾਲੋ ਸਾਹਮਣੇ ਬੈਠਾ ਸੀ, ਉਹਦੇ ਪ੍ਰਥਾਂ ਕਰਕੇ ਕਿਹਾ ਹੈ, ਲਾਲੋ ਨਾਮ ਪਿਆਰੇ ਦਾ ਹੇ ਪਿਆਰੇ ਚੇਤੇ ਕਰੋ। ਦੂਸਰਾ ਸਾਧ ਸੰਗਤ ਜੀ ਇਹ ਜਦੋਂ ਬਚਨ ਕੀਤੇ, ਇੱਕ ਉਸ ਵੇਲੇ ਬ੍ਰਾਹਮਣ ਦੇ ਘਰ ਲੜਕੀ ਦਾ ਵਿਆਹ ਹੋ ਕੇ ਪਿਆ ਸੀ, ਕੋਈ ਮਠਿਆਈ ਉਹਦੇ ਮਣਕ ਪਈ ਸੀ, ਉਹ ਸ਼ੇਰੀ ਦੇ ਕੇ ਬਚਨ ਸੁਣ ਕੇ ਪੰਡ ਚੱਕ ਲਿਆਇਆ ਮਠਿਆਈ ਦੀ। ਜਿੰਨੇ ਗੋਬਿੰਦ ਲੋਕ ਸੀ ਉਹਨਾਂ ਨੂੰ ਸਾਰਿਆਂ ਨੂੰ ਭੁੱਖਿਆਂ ਨੂੰ ਰਜਾਇਆ, ਤ੍ਰਿਪਤ ਕੀਤਾ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਇੱਥੋਂ ਹੁਣ ਛੇਤੀ ਉੱਜੜ ਜਾਣੀ ਹੈ ਏਮਨਾਬਾਦ, ਤੁਸੀਂ ਚਾਰ ਕੋਹ ਤੇ ਭਾਈ ਲਾਲੋ ਜੀ ਚਲੇ ਜਾਓ। ਉਸ ਨੇ ਬ੍ਰਾਹਮਣ ਕਿਹਾ, ਮਹਾਰਾਜ ਜੀ ਇਹ ਤੁਸੀਂ ਆਪਦਾ ਬਚਨ ਜਿਹੜਾ ਹੈ ਹਟਾ ਦਿਓ। ਮਹਾਰਾਜ ਕਹਿੰਦੇ, ਅਸੀਂ ਆਪਣੀ ਵੱਲੋਂ ਤਾਂ ਨਹੀਂ ਕਹਿੰਦੇ, ਵਾਹਿਗੁਰੂ ਵੱਲੋਂ ਆਗਿਆ ਜਿਵੇਂ ਕਹਿੰਦੇ ਹਾਂ। ਉਸ ਵੇਲੇ ਉਸ ਬ੍ਰਾਹਮਣ ਨੂੰ ਵੀ ਆਪਦੇ ਪਰਿਵਾਰ ਸਮੇਤ ਤੇ ਲਾਲੋ ਨੂੰ ਵੀ ਚਾਰ ਕੋਹ ਤੇ ਉੱਥੇ ਸੁੱਕੇ ਤਲਾਅ ਚ ਭੇਜਤਾ। ਇਹ ਬਚ ਰਹੇ ਸੀ ਤੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਦੋਂ ਸਾਰੇ ਕੈਦੀਆਂ ਨੂੰ ਵੀ ਜਾ ਕੇ ਛੁਡਾਇਆ ਸੀ। ਚਾਰ ਕੋਹ ਤੇ ਬਾਬਰ ਦਾ ਜਿੱਥੇ ਡੇਰਾ ਜਾ ਕੀਤਾ ਸੀ ਮਾਰ ਕੇ, ਉੱਥੇ ਨਾਲ ਗੁਰੂ ਸਾਹਿਬ ਚਲੇ ਗਏ ਸਨ। ਇਹ ਸ਼ਬਦ ਇਹ ਉਚਾਰਿਆ ਏਮਨਾਬਾਦ ਵਿੱਚ।
ਤਿਲੰਗ ਮਹੱਲਾ ਪਹਿਲਾ, ਜੈਸੀ ਮੈਂ ਆਵੈ ਖਸਮ ਕੀ ਬਾਣੀ।
ਇਹ ਭਾਈ ਭਾਈ ਲਾਲੋ ਜੀ, ਅਸੀਂ ਸਰਾਫ਼ ਨੀ ਕਿਸੇ ਨੂੰ ਦਿੰਦੇ। ਜਿਸ ਪ੍ਰਕਾਰ ਖਸਮ ਅਕਾਲ ਪੁਰਖ ਦੀ ਸਾਨੂੰ ਬਾਣੀ ਇਸ ਵਕਤ ਫੁਰਦੀ ਹੈ, ਆ ਰਹੀ ਕਿ ਐਂ ਵਰਤਣਾ ਸੰਸਾਰ ਵਿੱਚ।
ਤੈਸੜਾ ਕਰੀ ਗਿਆਨ ਵੇ ਲਾਲੋ।
ਉਹ ਜਿਹਾ ਗਿਆਨ ਭਾਈ ਵੇ ਹੇ ਲਾਲੋ ਜੀ, ਹੇ ਪਿਆਰੇ, ਵੈਸਾ ਗਿਆਨ ਦਾ ਨਿਰਣਾ ਕਰਕੇ ਤੁਹਾਨੂੰ ਦੱਸਦੇ ਹਾਂ।
ਪਾਪ ਕੀ ਜੰਜ ਲੈ ਕਾਬਲੋਂ ਧਾਇਆ।
ਜਿਹੜੇ ਪਾਪ ਕੀਤੇ ਸੀ ਲੋਧੀ ਖਾਨਦਾਨ ਦੇ ਪਠਾਣਾ ਨੇ, ਬਹੁਤ ਲੋਕਾਂ ਦੀਆਂ ਇਸਤਰੀਆਂ ਨੂੰ, ਬਹੂ ਬੇਟੀਆਂ ਨੂੰ ਲੁੱਟ ਲੈਣਾ, ਖੋ ਲੈਣਾ, ਆਪਣੇ ਘਰ ਚ ਪਾ ਲੈਣਾ, ਇਹ ਜਿਹੜੇ ਪਾਪ ਕੀਤੇ ਸੀ ਨਾ ਇਹਨਾਂ ਪਠਾਣਾ ਨੇ, ਇਹਨਾਂ ਪਠਾਣਾ ਦੇ ਪਾਪ ਕੀਤੇ ਜਿਹੜੇ ਸੀ ਕਾਬਲ ਵਿੱਚ, ਉਹ ਪਾਪਾਂ ਨੇ ਫੌਜ ਦਾ ਰੂਪ ਧਾਰ ਲਿਆ, ਜਾ ਕੇ ਬਾਬਰ ਦੀ ਫੌਜ ਦਾ। ਸੋ ਇਸ ਪ੍ਰਕਾਰ ਉਹ ਜੰਜ ਬਣ ਕੇ ਆ ਰਹੀ ਹੈ। ਹਾਂਜੀ,
ਪਾਪ ਕੀ ਜੰਜ ਲੈ ਕਾਬਲੋਂ ਧਾਇਆ।
ਜਿਹੜੇ ਕੀਤੇ ਸੀ ਇਹਨਾਂ ਨੇ ਹਿੰਦੁਸਤਾਨੀ ਪਠਾਣਾ ਨੇ ਪਾਪ, ਉਸ ਪਾਪ ਦੀ ਜੰਜ ਬਣ ਗਈ, ਜਿਹੜੀ ਫੌਜ ਬਣ ਗਈ ਬਾਬਰ ਦੇ ਨਾਲ, ਉਹਨੂੰ ਲੈ ਕੇ ਬਾਬਰ ਨੂੰ ਧਾਵਾ ਕੀਤਾ। ਜੰਜ ਦਾ ਪ੍ਰਕਰਨ ਬਣਾਉਂਦੇ ਆ ਵੀ ਭਗਤ ਅਲੰਕਾਰ ਨੂੰ, ਮਹਾਰਾਜ ਸਾਹਿਬ ਵਿਆਹ ਦੇ ਅਲੰਕਾਰ ਨਾਲ ਕਥਨ ਕਰਦੇ ਹਨ।
ਜੋਰੀ ਮੰਗੈ ਦਾਨ ਵੇ ਲਾਲੋ।
ਕਹਿੰਦੇ ਜੋਰੀ ਮੰਗੈ ਦਾਨ ਵੇ ਲਾਲੋ, ਹੇ ਭਾਈ ਲਾਲੋ ਜੀ, ਜੋਰੀ ਇਸਤਰੀਆਂ ਨੂੰ ਜ਼ਬਰਦਸਤੀ ਪਕੜਨਗੇ, ਇਹ ਦਾਨ ਮੰਗਣਗੇ। ਜ਼ਬਰਦਸਤੀ ਜਿਹੜਾ ਖੋਣਾ ਹੈ, ਡਨੋ ਦਾਨ ਹੈ, ਉਹ ਦਾਨ ਹੀ ਹੋਇਆ ਨਾ, ਉਹ ਡਨ ਲੈਣਗੇ, ਖੋਣਗੇ ਇਹਨਾਂ ਦੇ ਪਾਸੋਂ।
ਸ਼ਰਮ ਧਰਮ ਦੋਈ ਛੱਪ ਖਲੋਏ।
ਸ਼ਰਮ ਨਹੀਂ ਕਿਸੇ ਨੂੰ ਰੱਖਣੀ ਉਸ ਜੰਗ ਦੇ ਵਿੱਚ, ਧਰਮ ਨਹੀਂ ਕਿਸੇ ਨੂੰ ਰੱਖਣਾ ਵੀ ਪਰਾਏ ਘਰਾਂ ਨੂੰ ਤੱਕਣਾ ਨਹੀਂ, ਇਹ ਦੋਵੇਂ ਸਭ ਖੜੋਤੇ ਹੈ, ਲੋਕ ਖੜੋਤੇ ਹਨ।
ਕੂੜ ਫਿਰੈ ਪ੍ਰਧਾਨ ਵੀ ਲਾਲੋ,
ਭਾਈ ਲਾਲੋ ਜੀ ਕੂੜ ਝੂਠ ਹੀ ਸਾਰੇ ਪ੍ਰਧਾਨ ਹੋਇਆ ਤੁਰਿਆ ਫਿਰਦਾ ਹੈ, ਮੁਖੀ ਬਣਿਆ।
ਕਾਜੀਆਂ ਬਾਹਮਣਾ ਕੀ ਗੱਲ ਥੱਕੀ,
ਉਸ ਵੇਲੇ ਕਾਜੀਆਂ ਨੂੰ ਨੀ ਕਿਸੇ ਨੂੰ ਪੁੱਛਣਾ ਵੀ ਨਿਕਾਹ ਪੜਾਓ ਜੀ ਆ ਕੇ, ਤੇ ਬਾਹਮਣਾ ਤੋਂ ਵੀ ਪੁੱਛਣਾ ਜੀ ਫੇਰੇ ਦਿਓ ਆ ਕੇ, ਇਹਨਾਂ ਦੀ ਗੱਲ ਰਹਿ ਚੁੱਕਣੀ ਹੈ ਹਿੰਦੂਆਂ ਦੇ ਮੁਸਲਮਾਨਾਂ ਦੇ ਮੁਖੀਆਂ ਦੀ।
ਅਗਦ ਪੜੈ ਸ਼ੈਤਾਨ ਵੀ ਲਾਲੋ,
ਇਹ ਲਾਲੋ ਜੀ ਅਗਦ ਨਾਮ ਨਿਕਾਹ ਦਾ ਹੈ, ਨਿਕਾਹ ਤਾਂ ਸ਼ੈਤਾਨ ਹੀ ਪਕੜੇ ਪਹਿਰੇਗਾ, ਜਬਰਦਸਤੀ ਕਰਕੇ ਇਸਤਰੀਆਂ ਦੇ ਜਰਸਤ ਨੂੰ ਤੋੜਨਗੇ। ਇਸ ਪ੍ਰਕਾਰ ਸ਼ੈਤਾਨੀ ਦੇ ਨਾਲ ਜਿਹੜੀ ਭੋਗਣੀ ਹੈ, ਪਕੜ ਕੇ ਜਿਹੜੀ ਪਕੜ ਲਈ ਭੋਗ ਲਈ, ਇਹ ਨਕਾਬ ਪੜੇਗਾ ਸ਼ੈਤਾਨ ਚੰਚਲ ਕਾਮ ਇਹ। ਭਾਈ ਲਾਲੋ ਜੀ
ਮੁਸਲਮਾਨੀਆਂ ਪੜ੍ਹੈ ਕਤੀਬਾ,
ਜਿਹੜੀਆਂ ਮੁਸਲਮਾਨੀਆਂ ਹੁਣ ਤਾਂ ਰੱਬ ਦਾ ਨਾਮ ਜਪਦੀਆਂ ਨੀ, ਇਹ ਮੁਸਲਮਾਨਾਂ ਦੀਆਂ ਮਸਲਿਆਂ ਦੀਆਂ ਕਿਤਾਬਾਂ ਹੀ ਪੜ੍ਹਨ ਤੇ ਲੱਗੀਆਂ ਰਹਿੰਦੀਆਂ ਹਰ ਵਕਤ।
ਕਸ਼ਟ ਮਹਿ ਕਰੈ ਖੁਦਾਏ ਵੀ
ਲਾਲੋ, ਜਦੋਂ ਕਸ਼ਟ ਦੁੱਖ ਹੁਣ ਕੈਦਣਾ ਹੋ ਗਈਆਂ ਪਕੜੀਆਂ ਗਈਆਂ, ਹੁਣ ਤਾਂ ਰੱਬ ਦਾ ਨਾਮ ਨੀ ਲੈਂਦੀਆਂ, ਉਦੋਂ ਕਹਿਣੀਆਂ ਖੁਦਾ ਦੇ ਵਾਸਤੇ ਸਾਨੂੰ ਛੱਡ ਦਿਓ, ਉਦੋਂ ਮੂੰਹ ਤੇ ਜੂਤ ਪੈਣਗੇ, ਕਹਿੰਦੇ ਖੁਦਾ ਦੇ ਵਾਸਤੇ ਕਿਉਂ ਕਹਿੰਦੀ ਹੋ, ਉਸ ਵੇਲੇ ਕਿਸੇ ਨੇ ਰਿਹਾ ਨਹੀਂ ਕਰਨਾ, ਹੁਣ ਤਾਂ ਭਜਨ ਨਹੀਂ ਕਰਦੀਆਂ ਤੇ ਉਹ ਹੁਣ ਤਾਂ ਕਿਤਾਬਾਂ ਦੇ ਕੀੜੀਆਂ ਬਣੀਆਂ ਫਿਰਦੀਆਂ, ਉਦੋਂ ਕਸ਼ਟ ਪੈਣ ਵੇਲੇ ਖੁਦਾ ਖੁਦਾ ਹੀ ਕਹਿਣਗੀਆਂ। ਹੇ ਭਾਈ ਲਾਲੋ ਜੀ,
ਜਾਤ ਸਨਾਤੀ ਹੋਰ ਹਿੰਦ ਵਾਣੀ,
ਕਿਹੜੀਆਂ ਕਿਹੜੀਆਂ ਜਾਤਾਂ ਸਨਾਤੀ ਨੀਚ ਜਾਤਾਂ ਜਿਹੜੀਆਂ, ਇਹ ਵੀ ਵਿੱਚ ਜੰਗ ਦੇ ਲੇਖੇ ਆਉਣਗੀਆਂ। ਹੋਰ ਜਿਹੜੀਆਂ ਹਿੰਦਵਾਣੀਆਂ ਹਨ, ਪਟਿਆਣੀ ਠਕਰਾਣੀ ਆਦਿ ਕਾਸਾ ਦੇ ਰਾਗ ਵੀ ਸ਼ਬਦ ਆਏ ਪਿੱਛੇ, ਇਹ ਜਿਹੜੀਆਂ ਹਨ ਜਾਤੀਆਂ ਹਿੰਦੂ ਦੀਆਂ, ਹਿੰਦਵਾਣੀਆਂ ਦੀਆਂ, ਹਿੰਦਵਾਸੀਆਂ ਦੀਆਂ।
ਇਹ ਵੀ ਲੇਖਾ ਲਾਏ ਵੇ ਲਾਲੋ,
ਭਾਈ ਲਾਲੋ ਜੀ ਇਹ ਵੀ ਜੰਗ ਦੇ ਲੇਖੇ ਲਾਈਆਂ ਜਾਣਗੀਆਂ, ਲੱਗ ਜਾਣਗੀਆਂ, ਇਹ ਵੀ ਜੰਗ ਦੇ ਚ ਮਾਰੀਆਂ ਜਾਣਗੀਆਂ, ਇਹ ਲੇਖੇ ਚ ਲੱਗਣਾ ਹੈ।
ਖੂਨ ਕੇ ਸੋਹਲੇ ਗਾਵੀ ਹੈ ਨਾਨਕ,
ਮਾਰਾ ਵਿਆਹ ਚ ਤਾਂ ਸੋਹਲੇ ਗਾਈ ਦੇ ਤੁਸੀਂ ਜੰਜ ਬਣਾਈ ਹੈ। ਮਾਰੇ ਕਹਿੰਦੇ ਭਾਈ ਲਾਲੋ, ਜਿਹੜਾ ਖੂਨ ਜੰਗ ਹੋਵੇਗਾ, ਮਾਰ ਲੋ, ਲੁੱਟ ਲੋ, ਫੜ ਲੋ, ਖੋਹ ਲੋ, ਪੁੱਛ ਲੋ ਜੋ ਕੁਛ ਹੈ ਇਹਦੇ ਕੋਲੇ, ਇਉਂ ਖੂਨ ਕਰਨ ਵਾਲੇ ਕੇ ਕਤਲ ਕਰੋ, ਇਹਨਾਂ ਨੂੰ ਛੱਡੋ ਨਾ, ਇਉਂ ਜੰਗ ਦੇ ਜਿਹੜਾ ਮਾਰੋ ਮਾਰ ਆਵਾਜ਼ ਨਿਕਲਣੀ ਹੈ, ਇਹੋ ਹੀ ਸੋਹਲੇ ਇੱਥੇ ਜੰਗ ਚ ਬਣਨਗੇ, ਗਾਈਆ ਗਾਏ ਜਾਣਗੇ। ਭਾਈ ਲਾਲੋ ਜੀ
ਰਤ ਕਾ ਕੂਗੂ ਪਾਏ ਵੇ ਲਾਲੋ,
ਫਿਰ ਕੇਸਰ ਪਾਉਂਦੇ ਹੁੰਦੇ ਕੇਸਰ ਦੀ ਕਟੋਰੀ, ਇਧਰ ਜਿਹੜਾ ਖੂਨ ਹੈ ਇਹੋ ਹੀ ਕੂਗੂ ਕੇਸਰ ਪਵੇਗਾ। ਭਾਈ ਲਾਲੋ ਜੀ ਪਾਇਆ ਖੂਨ ਡੁੱਲੇਗਾ ਜਿਹੜਾ ਬੰਦਿਆਂ ਦਾ,
ਸਾਹਿਬ ਕੇ ਗੁਣ ਨਾਨਕ ਗਾ।
ਭਾਈ ਲਾਲੋ ਜੀ ਸੰਕੋਚ ਗਏ ਕਿ ਮਹਾਰਾਜ ਜੀ ਆਪ ਜਿਹੜਾ ਵਚਨ ਕਹਿੰਦੇ ਹੋ ਸਰਾਫ ਦਿੰਦੇ ਹੋ, ਮਹਾਰਾਜ ਕਹਿੰਦੇ ਅਸੀਂ ਸਰਾਫ ਤਾਂ ਨੀ ਭਾਈ ਦਿੰਦੇ ਹਾਂ।
ਸਾਹਿਬ ਕੇ ਗੁਣ ਨਾਨਕ ਗਾ,
ਭਾਈ ਲਾਲੋ ਜੀ ਤਾਂ ਸਾਹਿਬ ਅਕਾਲ ਪੁਰਖ ਦੇ ਗੁਣ ਜਿਵੇਂ ਉਹਨੂੰ ਪਾਉਂਦਾ ਹੈ, ਉਹ ਗੁਣਾਂ ਦੇ ਤਾਂ ਹੀ ਗੁਰੂ ਸਾਹਿਬ ਜੀ ਕਹਿੰਦੇ ਸੀ ਗਾਉਂਦੇ ਹਾਂ, ਉਚਾਰਦੇ ਹਾਂ।
ਮਾਸ ਪੂਰੀ ਵਿੱਚ ਆਖ ਮਸੂਲਾ,
ਪੂਰੀ ਦੇ ਵਿੱਚ ਮਾਸ ਹੀ ਮਾਸ ਹੋ ਜਾਏਗਾ, ਇਹ ਅਸੀਂ ਮਸੂਲਾ ਮਸਲਾ ਆਖਦੇ ਹਾਂ, ਸਲਾਹ ਕਹਿੰਦੇ ਹਾਂ, ਇਹ ਪੂਰੀ ਚ ਮੇਰਾ ਮਾਸ ਹੀ ਮਾਸ ਚਾਰ ਸਵੇਰੇ ਖਿੰਡ ਜਾਏਗਾ, ਜਾਂ ਮਾਸ ਦੀ ਪੂਰੀ ਦੇਹ ਵਿੱਚ ਬੈਠ ਕੇ ਮਸਲਾ ਆਖਿਆ ਹੈ।
ਜਿਨ ਉਪਾਈ ਰੰਗ ਰਵਾਈ,
ਇਹ ਮਹਾਰਾਜ ਕੌਣ ਕਰੇਗਾ ਕੌਂਤਕਾਂ ਨੂੰ, ਕਹਿੰਦੇ ਜਿਸ ਵਾਹਿਗੁਰੂ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਜਿਸ ਵਾਹਿਗੁਰੂ ਨੇ ਰੰਗਾਂ ਰੰਗਾਂ ਚ ਰਵਾਈ ਨਾਲ ਰਚਾਈ ਹੈ, ਭਿੰਨ ਭਿੰਨ ਰੰਗਾਂ ਵਿੱਚ ਜੋ ਜੋ ਕਿਸੇ ਦਾ ਰੰਗ ਹੈ ਢੰਗ ਹੈ, ਉਸ ਵਿੱਚ ਹਰ ਵਕਤ ਰਚੀ ਰਹਿੰਦੀ ਹੈ ਸ੍ਰਿਸ਼ਟੀ, ਖਾਣ ਪਾਣ ਪਹਿਨ ਭੋਗਣ ਵਿੱਚ
ਬੈਠਾ ਵੇਖੈ ਵੱਖ ਅਕੇਲਾ,
ਉਹ ਨਿਆਂਕਾਰ ਹੈ, ਵੱਖਰਾ ਹੋ ਕੇ ਅਲਹਿਦਾ ਹੋ ਕੇ ਅਕੇਲਾ ਇਕੱਲਾ ਹੀ ਪਰਮੇਸ਼ੁਰ ਵੇਖੇਗਾ, ਨਾ ਉਸ ਪਾਪ ਪੁੰਨ ਦਾ ਲੇਪ ਲੱਗਦਾ ਹੈ, ਸਭ ਤੋਂ ਵੱਖਰਾ ਹੋ ਕੇ ਇਕੱਲਾ ਇੱਕੋ ਇੱਕ ਪਰਮੇਸ਼ੁਰ ਵੇਖੇਗਾ, ਇਹਨਾਂ ਦੀ ਕਰਤੂਤ ਨੇ ਹਰ ਜਦੋਂ ਮਿਲਣਗੇ।
ਸੱਚਾ ਸੋ ਸਾਹਿਬ ਸੱਚ ਤਪਾਵ,
ਫਿਰ ਮਹਾਰਾਜ ਰੱਬ ਕੁਨਿਆ ਕਰੂਗਾ, ਕਹਿੰਦੇ ਨਹੀਂ ਭਾਈ ਸੱਚਾ ਉਹ ਸਾਹਿਬ ਮਾਲਕ ਹੈ, ਤੇ ਸੱਚਾ ਉਹਦਾ ਤਪਾਵ ਸੀ ਨਿਆਉ ਹੈ,
ਸੱਚੜਾ ਨਿਆਉ ਕਰੇਗੋ ਮਸੂਲਾ,
ਇੱਥੇ ਬੈਠਾ ਵੀ ਸੋਹਣਿਆ ਨਾ,
ਸੱਚੜਾ ਨਿਆਉ ਕਰੇਗੋ ਮਸੂਲਾ,
ਸੱਚੜਾ ਨਿਆਉ ਕਰੇਗੋ ਮਸੂਲਾ, ਸੱਚਾ ਉਹ ਸਾਹਿਬ ਹੈ, ਸੱਚਾ ਉਹਦਾ ਤਪਾਵ ਸੀ ਨਿਆਉ ਹੈ,
ਸੱਚੜਾ ਨਿਆਉ ਕਰੇਗੋ ਮਸੂਲਾ,
ਉਹ ਸੱਚਾ ਨਿਆਉ ਕਰੇਗੋ ਕਰੂਗਾ, ਇਹ ਮਸੂਲਾ ਮਸਲਾ ਦੱਸਿਆ, ਸਾਨੂੰ ਸਲਾਹ ਦੱਸੀ ਹੈ ਕਿ ਸੱਚਾ ਹੀ ਨਿਆਂ ਅੱਗੇ ਨੂੰ ਕਰੇਗਾ, ਪਿੱਛੇ ਵੀ ਸੱਚਾ ਸਾਹਿਬ ਸੀ, ਸੱਚਾ ਉਹਦਾ ਨਿਆਂ ਸੀ, ਹੁਣ ਵੀ ਸੱਚਾ ਨਿਆਂ ਕਰਦਾ, اگے نو یہ سچائی نیام کرے گا یہ مسئلہ سرا دسی ہے
کایا کپڑ ٹک ٹک ہوسی
اے بھائی جیڑیاں دیہاں ہن گیاں انہاں جیاں نیاں اے کپڑیاں نو جویں درزی ٹکڑے ٹکڑے کر دے نے لیرا لیرا پاڑ پاڑ کے اے دے روپی کپڑے جڑے ٹکڑے ٹکڑے ہو جان گے کٹے ہوئے شستراں دے
ہندوستان سنبھال سی بولا
ہندوستان جڑا ہے نا بچنا نو ساڈے نو چیتے کریا کرے گا کہ سدگرو جی نے سچے بچن بھوک دے کہے سی سو اس پرکار ہندوستانیاں دے چیتے رہن گے جو اے بچن نکلے ساڈے ہندوستان سنبھال سی بولا یہ ارتھ کردے کئی کہندے جی ہندوستان نو بول سپیک جڑے ہے نا قومی نیت سام لین گے اس پرکار دیاں گلاں کردے ہن گے کئی ہندوستان سنبھال سی بولا ہندوستان جڑا ہے یہ بولا راج نو سنبھال لوے گا سو خالصہ پنتھ پرگٹ ہو جائے گا
آبن اٹھتر جان ستان و
آبن اٹھتر 1578 بکرمی وچ مہارا صاحب جی نے کیا باور نے آ کے ایمن آباد مارنی آوے گا
جان ستانوے
1797 جی مغلان کی بادشاہی چلی جاوے گی 219 ورے مغلان راج کیتا ہے یہ 1797 وکرمی چلے جان گے ناس ہو جو سردار بگیل سنگھ نے دلی مار لی سی خالصے دا راج قائم ہو گیا سی اس وقت
ہور پی اٹھ سی مرد کا چیلہ
اس ویلے ہور پی اٹھ سی مرد کا چیلہ ہور مرد کون گرو گوبند سنگھ صاحب جی انہاں چیلہ خالصہ گجے گا سارے تھاواں وچ جتے گا جت پاوے گا دلی بھی دو واری سنگھاں نے مارنا کیتی ہے سردار بگیل سنگھ جی نے اس ویلے ترن تارن صاحب دیا جڑیاں پوڑیاں بننے والیاں سی یہ بھی سردار جسا سنگھ آدکا نے یہ سارے مل کے گرو ارجن صاحب دے جڑے بچن سی کہ اتوں دیا اٹان جہیا سران نور دین دیاں اتے آ کے لگنیاں تے تاں یہ سروور پورا ہوئے گا کیوں سروور دی سیوا سنگھاں نے کیتی سی اوہدے 84 گنگے بنا سی چار چپیرے سروور دی رکھیا کرن واسطے اس پرکار مرد دا چیلہ خالصہ پنتھ سری گرو گوبند سنگھ صاحب دا واہ واہ گوبند سنگھ آپے گر چیلہ پیدا ہوئے گا پرگٹ ہوئے گا پرگٹ تاں پہلے ہی گرو صاحب نے کیتا سی اس ویلے راج ساج دے قربانیاں کر کے 40 قربانیاں کرتے ہوئے اس وقت جاگ اٹھن گے اسی طرح گرو تیغ بہادر صاحب مرد ہے انہیں چیلے پتر گرو گوبند سنگھ صاحب جی کا پنتھ اس ویلے خالصا اٹھے گا
سچ کی بانی نانک آخ
یہ سچ دی اسی بانی گرو نانک صاحب جی کہندے ہاں
سچ سنائے سی سچ کی
جب سچے دا وقت ہویا کرو گا ادو سچ جان کے بھی آ دیکھو مارا نو بچن کیتے سی لوگ سنایا کرن گے واہی واسطے یہ سچ دا ویلا وقت ہے نا امرت ویلا ہے ہونا سچے دے نام لین دا ویلا ہے یہ بانی سچ دی اسی کسن کیتی ہے یہ سچی جان کے نشچے کر کے سنایا کرن گے دوسرا یہ سات سنگ جی جا 78 1578 نہیں کہا ہے تو 1797 نہیں کہا مغلوں کی بادشاہی تو 219 ہی رہی ہے چلی گئی ہے یہ بچن ٹھیک پورے ہے پر پہلے 78 جی بابر نے ایمن آباد ماری سی تو 97 سات سنگ جی 96 جس وقت بابر مر گیا ہے تو 97 ہماؤں گدری تے بیٹھا سی ہماؤں دے تائیں شیر شاہ نے تے سوری شاہ نے دلی چوں مار کے کڑتا سی پھر گرو انگد صاحب دے پاس آیا سی یہ 97 وچ اس طرح برتیا جدوں بھی 97-78 آؤں دا یوں برتدا ہے برتارا اس ویلے پھر ہماؤں مارا گرو انگد صاحب کولے آیا سی 96 وچ گرو صاحب جوتی جو سما گئے سن گرو انگد صاحب دے پاس آ کے پوچھن آئے تلوار دے قبضے تے ہاتھ رکھیا تے نال ہی جڑ گیا پھر مہاراج کہتے پروار کے قبضے سے ہاتھ جیسے رکھنا سی پتھ کا ڈردا قہر ہو کے بھجیا ہے ہوں گرو گھر سے تلوار چکد پھر قبضے نے ہاتھ جڑے اتنے جان نکلیے پھر تو کی کر سکے گا اس ویل سار سنگ جی شرمندہ ہو کے گرو صاحب کے چرن پکڑے مہاراج کہتے جی تلوار سے ہاتھ نہ رکھتا ہونے تین بادشاہی دینی سی چنگا جا ہوں تین 12 لگ جان گے ہولی ہولی فوج کٹھی کر کوراسان چوں پھر تین جت ہو جائے گی کیوں گرو انگد صاحب خوشی بادشاہی ہماؤں کی دعائی سی یہ 97 کا پرسنگ ہے اسی پرکار 1678 امرتسر صاحب کے چڑھ کے یا شاہ جہاں دی فوج آئی سی جنہوں مغل سکان خالسا کالجا والے تھان کی جنگ میدان کی گرو ہرگوبند صاحب نے لٹایا سی سارے مارتے سی 1600-1697 بھائی منی سنگھ صاحب جی نے جہاں گرو گرنتھ صاحب لکھے ہے اس لکھت انسار گرو صاحب جی 1701 جی جوتی جو سمائے ہے گرو ہرگوبند صاحب جی وہ 1697 مہاراج صاحب سچے پاتشاہ جی نے جو نمک حرامی پینڈے خان 52,000 فوج چڑھا کے لیا سی لاہور تو تے ساری پنڈاں دی 600,000 دا گیڑ سی وہ گرو ہرگوبند صاحب جی نے سری کرتارپور صاحب جی دوابے والے چاہ دا خاتمہ کیتا سی اے اس طرح ورتیا تے پھر 1778 سادھ سنگے جی 1778 بندے بہادر دیاں جتاں ہوئیاں تے 1797 مغلاں دی بادشاہی اس پرکار گئی سنگھاں نوں دلی دے تے قبضہ کیتا اس پرکار پھر ادوں بعد 1878 سادھ سنگے جی مہاراجا رنجیت سنگھ راج دا مالک سارے کابل آدکاں نوں جیت کے فتح کر کے راج دے مالک ہوئے 1796 مہاراجا رنجیت سنگھ چڑھائی کر گیا 1897 سکھان کی آپو بچی دھیان سنگھ ڈوگرے وغیرہ تیجا سنگھ وغیرہ نے سنگھاں دے ساریاں فوجاں نوں بگڑا کے دلیپ سنگھ آدکاں نوں پھڑاؤن دا اے صلاح انگریزاں نال گندی اس طرح دی 97 ہوئی 1897 تے 1978 سادھ سنگے جی پھر جرمن دا جنگ پہلا جڑا لگا جارج پنچن ویلے اس ویلے دی حالت ہے تے 1997 پھر جڑا دوبارہ جرمن دے نال اے جنگ لگا چین دا تے جاپان دا اے 1997 چ ہویا ہے ہن 2078 جو آؤ ویکھی جاؤ کہہ جا ہوئے گا تے 97 جہا جا ہوئے گا ایوں اے جدوں جدوں سماں ہوندا ہے اس طرح دا ورتاوا ورتدا ہے
سچ کی باڑی نانک آٹھ
اے سچ دی باڑی گرو مہاراج صاحب جی کہندے سی آکھ دے ہاں
سچ سنائے سی سچ کی
جدوں سچ دا وقت ہویا کرے گا سناؤن دا اودوں اے سچے دا ویلا امرت ویلا ہے اے سچ دی سکھیا سنایا کرن گے تے نحال ہویا کرن گے
آون اٹھترا جان سپان پہ ہوٹ کی اس کی مرد کا چہرہ سچ کی بانی نانکار ہے سچ سنایا سی سچ کی بیلا واحد کی کا خالصہ